ਦੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰ। ਇਹ ਸ਼ਬਦ ਪਹਿਲਾਂ ਆਪਾਂ ਸੋਹਲੇ ਵਿੱਚ ਸੁਣਿਆ ਸੀ, ਹੁਣ ਦੁਬਾਰਾ ਗੁਰੂ ਨਾਨਕ ਦੇਵ ਜੀ ਜਦ ਇਹ ਸ਼ਬਦ ਉਚਾਰਨ ਕੀਤਾ ਹੈ ਫਿਰ ਇਹ ਥੋੜੇ ਥੋੜੇ ਅੱਖਰ ਬਦਲ ਜਾਣਗੇ ਇਹਦੇ 'ਚ। ਇਸ ਵਿੱਚ ਹੁਣ ਗੌੜੀ ਪੂਰਬੀ ਦੀਪਕੀ ਨਾਲ ਲਿਖਿਆ ਮਹੱਲਾ ਪਹਿਲਾ, ਸੋ ਇਸ ਤਰ੍ਹਾਂ ਮਹਾਰਾਜ ਨੇ ਇਸ ਵਿੱਚ ਥੋੜਾ ਫਰਕ ਰੱਖਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ, ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇਹਦੇ ਤਿੰਨ ਭਾਵ ਹੋਰ ਵੀ ਬਣਦੇ ਨੇ, ਸੱਤ ਇੱਕ ਅੱਖਰ ਲੈਣਾ ਗੁਰ ਦੂਸਰਾ ਪ੍ਰਸਾਦ ਤੀਸਰਾ, ਸੱਤ ਚੇਤਨ ਅਤੇ ਆਨੰਦ ਇਹ ਅਕਾਲ ਪੁਰਖ ਦਾ ਸਰੂਪ ਹੈ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਉਹ ਸੱਤ ਗੁਰ ਅਤੇ ਪ੍ਰਸਾਦ, ਸੱਤ ਸਰੂਪ ਹੈ ਅਤੇ ਫਿਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ। ਮਹਾਰਾਜ ਕਹਿੰਦੇ ਭਾਈ ਪੁਰਖਾ ਜੈ ਕਰ, ਜਿਸ ਸਤਸੰਗ ਘਰ ਵਿੱਚ ਪਰਮੇਸ਼ਰ ਦੀ ਕੀਰਤੀ ਆਖੀ ਜਾਂਦੀ ਹੈ ਅਤੇ ਕਰਤੇ ਅਕਾਲ ਪੁਰਖ ਦੀ ਪ੍ਰਾਪਤੀ ਦਾ ਸੱਤ ਅਤੇ ਅਸਾਧੇ ਨਿਰਣੇ ਦਾ ਬਹਿ ਕੇ ਵਿਚਾਰ ਹੁੰਦਾ ਹੈ। ਤਿਤ ਕਰ ਗਾਵ ਹੋ ਸੋਹੇਲਾ ਸਿਵ ਰਹੋ ਸਿਰਜਣਹਾਰ। ਬਾਣੀ ਦੁਆਰਾ ਉਸ ਸਤਸੰਗ ਘਰ ਵਿੱਚ ਤੁਸੀਂ ਵਾਹਿਗੁਰੂ ਦਾ ਸੋਹਿਲਾ ਜਿਹੜਾ ਹੁੰਦਾ ਜਸ ਗਾਉਣਾ ਕਰੋ ਅਤੇ ਮਨ ਕਰਕੇ ਸਿਰਜਣਹਾਰ ਦਾ ਸਿਵ ਰਹੋ ਸਿਮਰਨ ਕਰੋ। ਕੀਰਤਨ ਸੋਹਲੇ ਜਦੋਂ ਆਪਾਂ ਰਾਤ ਨੂੰ ਪੜ੍ਹਦੇ ਉਹ 'ਚ ਆਉਣਾ ਸਿਵਰਿਆ ਹੋ, ਰਾਰੇ ਸਿਹਾਰੀ ਆਉਂਦੀ ਹੈ ਉੱਥੇ। ਇਸ ਤਰ੍ਹਾਂ ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ ਸਿਵਰਿਆ ਹੋ ਨਹੀਂ ਹੈ ਸਿਵਰਾ ਹੋ ਸਿਰਜਣਹਾਰ। ਇੱਥੇ ਸਿਹਾਰੀ ਨਹੀਂ ਲਾਈ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਇਹ ਭਾਈ ਤੁਸੀਂ ਵੀ ਮੇਰੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਓ ਸੰਗਤ 'ਚ ਬਹਿ ਕੇ। ਹਉ ਵਾਰੀ ਜਾਉ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਇੱਥੇ ਜਾਉ ਅੱਖਰ ਵੱਧ ਲਾਇਆ, ਨਹੀਂ ਰਾਤ ਨੂੰ ਸੋਹਲੇ 'ਚ ਆਪਾਂ ਪੜ੍ਹਦੇ ਹਾਂ ਹਉ ਵਾਰੀ ਜਿਤ ਸੋਹਿਲਾ ਸਦਾ ਸੁੱਖ ਹੋਏ। ਸੋ ਇੱਥੇ ਮਹਾਰਾਜ ਨੇ ਲਿਖਿਆ ਹਉ ਵਾਰੀ ਜਾਉ ਜਿਤ ਸੋਹਿਲਾ ਸਦਾ ਸੁੱਖ ਹੋਏ ਰਹਾਓ। ਅਸੀਂ ਸਦਕੇ ਜਾਂਦੇ ਹਾਂ ਜਿਸ ਸੋਹਲੇ ਸਾਹਿਬ ਦੇ ਪੜ੍ਹਨ ਕਰਕੇ, ਜਸ ਦੇ ਗਾਉਣ ਕਰਕੇ ਸਦਾ ਹਰ ਸਮੇਂ ਜੀਵ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਫਿਰ ਬੇਨਤੀ ਕੀਤੀ ਜੇ ਅਸੀਂ ਹਰ ਵੇਲੇ ਨਾਮ ਜਪਣ ਵਿੱਚ ਲੱਗ ਜਾਈਏ ਤਾਂ ਸਾਡੇ ਪਰਿਵਾਰ ਦੀ ਪਾਲਣਾ ਕਿਵੇਂ ਹੋਵੇਗੀ? ਫਿਰ ਤਾਂ ਹਰ ਟਾਈਮ ਬੰਦਾ ਨਾਮ ਹੀ ਜਪੀ ਜਾਵੇ। ਤੁਸੀਂ ਕਹਿੰਦੇ ਮਾਲਾ ਹੀ ਫੜੀ ਰੱਖੋ, ਬਾਣੀ ਪੜ੍ਹੀ ਜਾਓ, ਤੇ ਸਾਡੇ ਟੱਬਰ ਕੌਣ ਪਾਲੇਗਾ? ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਕਹਿੰਦੇ ਜੋ ਪਰਮਾਤਮਾ ਨਿਤਾ ਪ੍ਰਤੀ ਸਾਰਿਆਂ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ, ਉਹ ਦੇਵਨਹਾਰ ਪਰਮਾਤਮਾ ਤੇਰੀ ਤਰਫ ਵੀ ਵੇਖੇਗਾ, ਤੂੰ ਚਿੰਤਾ ਨਾ ਕਰ। ਉਹਨੇ ਉਹ ਜਿਹੀ ਜਗਾੜ ਫਿੱਟ ਕਰ ਦੇਣਾ, ਉਹ ਬੜਾ ਜਗਾੜੀ ਆ ਰੱਬ। ਜਿਹਾ ਜਿਹਾ ਬੰਦਾ ਕੰਮ ਕਰਨ ਲੱਗੇ ਉਹਨੇ ਉਹੋ ਜਿਹੀ ਕੰਮ ਕਰ ਦੇਣਾ। ਜੇ ਸਿਮਰ ਨਹੀਂ ਕਰਨ ਬੈਠਾ ਰਹੇ ਫਿਰ ਤਾਂ ਸਭ ਬਹੁਤੀ ਮੌਜ ਲੱਗ ਜਾਂਦੀ। ਉਹ ਪਦਾਰਥ ਡਿੱਗਦੇ ਨੇ ਆ ਕੇ ਸੰਭਾਲੇ ਨਹੀਂ ਜਾਂਦੇ, ਉਹ ਲੋਕਾਂ ਨੂੰ ਬਣਦਾ ਉਲਟੇ। ਇੰਨੀ ਮਾਇਆ ਆਉਂਦੀ ਉਹਦੇ ਕੋਲੋਂ, ਉਲਟੀ ਲੋਕਾਂ ਨੂੰ ਬਣਦਾ, ਚੰਗੇ ਕੰਮਾਂ 'ਚ ਲਾਉਣ ਲੱਗ ਜਾਂਦਾ। ਕਹਿੰਦੇ ਤੂੰ ਕਰਕੇ ਤਾਂ ਦੇਖ, ਪਹਿਲਾਂ ਹੀ ਰੌਲਾ ਪਾਈ ਜਾਂਦਾ। ਜਿਵੇਂ ਇੱਥੇ ਇੱਕ ਬੰਦਾ ਆਇਆ ਮੇਰੇ ਕੋਲ, ਉਹ ਕਹਿੰਦਾ ਮੈਂ 1.25 ਲੱਖ ਮੂਲ ਮੰਤਰ ਕਰਨਾ, ਜੇ ਫਿਰ ਐਂ ਨਾ ਹੋਇਆ ਫਿਰ ਐਂ ਹੋ ਜੇ, ਐਂ ਨਾ ਹੋਇਆ ਫਿਰ ਐਂ। ਉਹ ਜਿਉਂ ਲੱਗਿਆ ਕਰਨ, ਮੈਂ ਕਿਹਾ ਤੂੰ ਹਲੇ ਸ਼ੁਰੂ ਤਾਂ ਕੀਤਾ ਹੀ ਨਹੀਂ, ਪਹਿਲਾਂ ਹੀ ਰੌਲਾ ਪਾਈ ਜਾਂਦਾ ਤੂੰ। ਇਸ ਕਰਕੇ ਆਪਾਂ ਕਿਸੇ ਨੇ ਪ੍ਰੈਕਟੀਕਲ ਕੀਤਾ ਹੀ ਨਹੀਂ, ਪਹਿਲਾਂ ਆਪਣੀ ਬੁੱਧੀ ਦੇ ਨਾਲ ਉਹੀ ਰੌਲਾ ਪਾਈ ਜਾਂਦੇ ਡਰਦੇ ਹੀ, ਜੇ ਐਂ ਨਾ ਕੀਤਾ ਜੇ ਐਂ ਹੋ ਗਿਆ। ਪਹਿਲਾਂ ਦੇਖੋ ਤਾਂ ਸਹੀ, ਰੱਬ ਵੱਲ ਵੀ ਦੇਖੋ ਵੀ ਉਹਦੀ ਸਮਰੱਥਾ ਕਿੰਨੀ ਹੈ, ਉਹਦੀ ਸਮਰੱਥਾ ਬਹੁਤ ਜ਼ਿਆਦਾ। ਜਾਂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਸਮੁੰਦਰ ਆ ਗਿਆ ਅੱਗੇ, ਹੁਣ ਤੁਰ ਕੇ ਜਾਣਾ ਸਮੁੰਦਰ ਤੋਂ, ਮਹਾਰਾਜ ਵਿੱਚ ਡੁੱਬ ਜਾਵਾਂਗੇ। ਕਹਿੰਦੇ ਨਾਮ ਨਹੀਂ ਡੁੱਬਣ ਦਿੰਦਾ। ਅੱਛਾ ਮਹਾਰਾਜ, ਮਹਾਰਾਜ ਮੈਨੂੰ ਤਾਂ ਡਰ ਲੱਗਦਾ। ਕਹਿੰਦੇ ਲੈ ਮੈਂ ਪਹਿਲਾਂ ਤੁਰਦਾ ਵਾਹਿਗੁਰੂ ਵਾਹਿਗੁਰੂ ਕਰਕੇ। ਮਹਾਰਾਜ ਸਮੁੰਦਰ ਦੇ ਉੱਤੇ ਤੁਰੇ, ਮਰਦਾਨੇ ਨੂੰ ਵੀ ਯਕੀਨ ਜਿਹਾ ਹੋ ਗਿਆ, ਉਹ ਵੀ ਵਾਹਿਗੁਰੂ ਕਹਿ ਕੇ ਤੁਰ ਪਿਆ। ਬਾਲੇ ਭਾਈ ਨੂੰ ਤਾਂ ਯਕੀਨ ਹੈ ਹੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਆਪਾਂ ਸਮਰੱਥਾ ਨੂੰ ਭੁੱਲ ਕੇ ਆਪਣੀ ਸਮਰੱਥਾ ਵੱਲ ਦੇਖਣ ਲੱਗ ਜਾਂਦੇ। ਸਤਿਗੁਰੂ ਦੀ ਸਮਰੱਥਾ ਬਹੁਤ ਜ਼ਿਆਦਾ ਵੱਡੀ ਹੈ, ਇੰਨੀ ਵੱਡੀ ਸਮਰੱਥਾ ਹੈ ਕਿ ਸਤਿਗੁਰੂ ਸਰਬ ਵਿਆਪਕ ਰੂਪ ਵਿੱਚ ਹੋਣ ਕਰਕੇ ਸਾਰਾ ਕੁਛ ਹੀ ਕਰ ਸਕਦੇ ਨੇ, ਪਰ ਉਹ ਇਉਂ ਕਰਦੇ ਵੀ ਨਹੀਂ ਛੇਤੀ। ਪਰ ਜੇ ਕੋਈ ਭਗਤੀ ਕਰੇ ਤਾਂ ਉਹਦਾ ਕਰ ਵੀ ਦਿੰਦੇ ਨੇ। ਉਹਨੂੰ ਤਾਂ ਕੁਛ ਕਰਨਾ ਹੀ ਨਹੀਂ ਪੈਂਦਾ ਹੈ। ਉਹ ਕਹਿੰਦੇ ਬਸ ਸੰਭਾਲ ਕੇ ਬਿਠਾਉਂਦੇ, ਮੇਰਾ ਪੁੱਤ ਨਾਮ ਜਪਦਾ। ਜਿਵੇਂ ਮਹਾਂਪੁਰਖਾਂ ਨੇ ਸ਼ੁਰੂ ਤੋਂ ਲੈ ਕੇ ਟਕਸਾਲ ਦੇ ਵਿੱਚ, ਪਹਿਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਵੇਲੇ ਤਾਂ 25 ਪਾੜ ਜਪ ਜੀ ਸਾਹਿਬ ਪੰਜ ਗ੍ਰੰਥੀ ਕਰਨ ਵਾਲੇ ਸਾਰੇ ਸਿੰਘ ਹੀ ਹੁੰਦੇ ਸੀ। ਫਿਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ 8 ਕਿ 10 ਸਿੰਘ ਅਭਿਆਸੀ ਰੱਖੇ ਹੋਏ ਸੀ। ਫਿਰ ਇਹ ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ ਵੀ 8 ਅਭਿਆਸੀ ਸੀਗੇ। ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੇਲੇ 8-10 ਅਭਿਆਸੀ ਰੱਖੇ ਹੋਏ ਸੀ। ਉਹਨਾਂ ਨੂੰ ਕੋਈ ਕੰਮ ਨਹੀਂ ਸੀ ਹੁੰਦਾ, ਬਸ ਨਾ ਉਹਨਾਂ ਕੱਪੜੇ ਧੋਣੇ ਆ, ਨਾ ਉਹਨਾਂ ਨੇ ਕੋਈ ਸਿਰ ਨੂੰ ਤੇਲ ਆਪੇ ਲਾਉਣਾ, ਨਾ ਉਹਨਾਂ ਨੂੰ ਖਾਣ ਦੀ ਫਿਕਰ। ਉਹਨਾਂ ਨੂੰ ਇਹੀ ਸੀ ਵੀ 101 ਜਪਜੀ ਸਾਹਿਬ ਕਰਨਾ ਬਸ 24 ਘੰਟੇ। ਤੁਹਾਨੂੰ ਕੋਈ ਫਿਕਰ ਨਹੀਂ, ਕੋਈ ਕੰਮ ਨਹੀਂ ਤੁਹਾਨੂੰ, ਕਿਉਂਕਿ ਜਿਹੜਾ ਬੰਦਾ ਅਭਿਆਸ ਕਰਨ ਲੱਗ ਜੇ ਵਾਹਿਗੁਰੂ ਦੇ ਦੁਆਲੇ ਦਾਇਰਾ ਹੀ ਐਸਾ ਬਣਾਉਣ ਦਾ, ਉਹਨੂੰ ਕੋਈ ਲੋੜ ਹੀ ਨਹੀਂ ਪੈਂਦੀ, ਕਿਉਂਕਿ ਆਖਣੇ ਔਖਾ ਸਾਚਾ ਨਾਉ। ਇਹ ਕਿਉਂਕਿ ਔਖਾ ਕੰਮ ਹੈ, ਇਹ ਦੁਨੀਆਂ ਦੇ ਅੰਦਰ ਦੁਨਿਆਵੀ ਲੋਕ ਜਿੰਨਾ ਮਰਜ਼ੀ ਕੰਮ ਕਰ ਲੈਣ, ਪਰ ਇਹ ਜਿਹੜਾ ਕੰਮ ਬਹੁਤ ਔਖਾ। ਜੇ ਸਾਡੇ ਨਾਲ ਕੋਈ ਬਾਹਲਾ, ਜਿਹਦੇ ਅਸੀਂ ਕਹਿੰਦੇ ਰੱਬ ਤੈਨੂੰ ਕਥਾਵਾਚਕ ਬਣਾਵੇ, ਤੈਨੂੰ ਫਿਰ ਪਤਾ ਲੱਗੇ ਵੀ ਕਿੰਨਾ ਦਿਮਾਗ ਲੱਗਦਾ, ਕਿਉਂਕਿ 8 ਘੰਟੇ ਹਲ ਵਾਹੁਣ ਦੇ ਬਰਾਬਰ 1 ਘੰਟੇ ਦੀ ਕਥਾ ਹੋ ਜਾਂਦੀ। ਇੰਨਾ ਜ਼ੋਰ ਲੱਗ ਜਾਂਦਾ ਕਥਾ ਦੇ ਵਿੱਚ, ਇਹ ਸੁਣਨ ਨੂੰ ਹੀ ਸੌਖੀ ਲੱਗਦੀ ਹੈ। ਜਦੋਂ ਦੇ ਅਰਥਾਂ ਦੀ ਲਵੰਤਾ ਲਾਉਣੀ ਪੈਂਦੀ ਹੈ, ਬਹੁਤ ਔਖੀ ਇਹ ਬਣਾਉਣੀ, ਔਖੀ ਹੈ ਸਾਰੀ ਕਥਾ ਕਰਨੀ, ਔਖੀ ਹੈ ਫਿਰ ਪ੍ਰਮਾਣ ਦੇਣੇ ਹੈ, ਕਾਫੀ ਜ਼ੋਰ ਨਾਲ ਥੱਕ ਜਾਂਦਾ ਜੀਵ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਨਾਮ ਜਪ ਕੇ ਤਾਂ ਦੇਖ, ਤੂੰ ਪਹਿਲਾਂ ਹੀ ਕਹੀ ਜਾਂਦਾ ਕਿ ਕਿਵੇਂ ਹੋਏਗਾ, ਬੱਚਿਆਂ ਦਾ ਕੀ ਹੋਏਗਾ। ਉਹ ਬੱਚਿਆਂ ਦੇ ਤਾਂ ਪਹਿਲਾਂ ਹੀ ਭਾਗ ਲਿਖੇ ਹੀ ਹੋਏ ਨੇ, ਆਪਣੇ ਆਪ ਹੀ ਬਣੀ ਜਾਣਾ। ਫਿਰ ਬੇਨਤੀ ਕੀਤੀ ਉਹਦੇ ਸਿਮਰਨ ਕਰਨ ਨਾਲ ਕੀ ਫਲ ਹੁੰਦਾ। ਮਹਾਰਾਜ ਕਹਿੰਦੇ ਭਾਈ ਜੇ ਤੂੰ ਨਿਤਾ ਪ੍ਰਤੀ ਉਹਨੂੰ ਸੰਭਾਲੇਗਾ, ਉਹਨੂੰ ਯਾਦ ਕਰੇਗਾ, ਭਜਨ ਸਿਮਰਨ ਕਰੇਗਾ, ਤਾਂ ਦੇਵਨਹਾਰ ਪਰਮਾਤਮਾ ਨੂੰ ਤੂੰ ਆਪਣਾ ਸਰੂਪ ਕਰਕੇ ਵੇਖ ਲਏਗਾ, ਦੇਖੇਗਾ ਦੇਵਨਹਾਰ। ਉਹ ਅਸਲ ਵਿੱਚ ਤੂੰ ਹੀ ਪਰਮਾਤਮਾ ਆਪ ਹੀ ਹੈ, ਉਹ ਕਿਹੜਾ ਤੇਰੇ ਨਾਲੋਂ ਵੱਖਰਾ। ਇਹ ਬਾਅਦ ਵਿੱਚ ਪਤਾ ਲੱਗਦਾ ਜਾ ਕੇ, ਜਦੋਂ ਅਵਸਥਾ ਬਣ ਜਾਂਦੀ ਹੈ ਉਦੋਂ ਪਤਾ ਲੱਗਦਾ ਕਿ ਮੈਂ ਤਾਂ ਆਪ ਉਹੀ ਰੂਪ ਹੈ। ਫਿਰ ਆਪਣਾ ਆਪ ਮਰ ਜਾਂਦਾ ਬੰਦੇ ਦਾ, ਫਿਰ ਉਹਦਾ ਹੀ ਰੂਪ ਹੋ ਜਾਂਦਾ, ਤੂੰ ਤੂੰ ਕਰਤਾ ਤੂੰ ਹੁਆ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਗਵਣ ਸੁਮਾਰ। ਹੇ ਪੁਰਸ਼ਾ, ਤੇਰੇ ਪਾਸੋਂ ਉਹਦੇ ਦਾਨ ਜਿਹੜੇ ਖਜ਼ਾਨਿਆਂ ਦੀ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ, ਉਹਦੇ ਦਾਨ ਮਸਤਾਨੇ ਜੋ ਮਹਾਤਮਾ ਨੇ ਦਾਨੇ ਦਿਵਾਨੇ ਮਸਤਾਨੇ, ਉਹਨਾਂ ਦੀ ਕੀਮਤ ਨਹੀਂ ਪੈ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਪਛਤਾਏ। ਉਹਦੀ ਜਿਹੜੀ ਦਾਨ ਹੁੰਦੀ ਦਿਨਾਈ ਦੀ ਕੀਮਤ ਨਹੀਂ ਪੈ ਸਕਦੀ, ਤੇ ਉਹ ਦਾਤੇ ਦੀ ਜਿਹੜੀ ਸੁਮਾਰ ਗਿਣਤੀ ਭਲਾ ਕੌਣ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਇਹ ਜੀਵ ਰੂਪ ਲੜਕੀ ਦੇ ਦੋ ਲਾੜੇ ਨੇ, ਇੱਕ ਪਰਮੇਸ਼ਰ ਦੂਜੀ ਮੌਤ। ਇਹ ਜੀਵ ਰੂਪ ਲੜਕੀ ਦੇ ਦੋ ਲਾੜਿਆਂ ਨੂੰ ਹੁਣ ਕਥਨ ਕਰਦੇ ਨੇ ਕਿ ਜੇ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਭਜਨ ਸਿਮਰਨ ਕਰੇਗੀ ਤਾਂ ਇਹ ਪਰਮੇਸ਼ਰ ਪਤੀ ਨਾਲ ਵਿਆਹ ਹੋਵੇਗਾ। ਜੇ ਪਰਮੇਸ਼ਰ ਤੋਂ ਬੇਮੁੱਖ ਰਹੇਗੀ ਫਿਰ ਕਾਲ ਰੂਪੀ ਲਾੜਾ ਤੈਨੂੰ ਜ਼ਰੂਰ ਵਿਆਹ ਕੇ ਲੈ ਜਾਏਗਾ। ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਜਿਸ ਤਰ੍ਹਾਂ ਰੁਕਮਣੀ ਦੇ ਪਿਤਾ ਅਤੇ ਭਰਾ ਰੁਕਮਣੀ ਦਾ ਵਿਆਹ ਚੰਬੇਲੀ ਦੇ ਰਾਜੇ ਸਿਸਪਾਲ ਨਾਲ ਕਰਨ ਲੱਗੇ ਸੀ, ਉਸ ਵੇਲੇ ਰੁਕਮਣੀ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਕ੍ਰਿਸ਼ਨ ਜੀ ਵੱਲ ਭੇਜੀ ਕਿ ਆਪ ਛੇਤੀ ਆ ਕੇ ਮੈਨੂੰ ਵਿਆਹ ਕੇ ਲੈ ਜਾਓ, ਨਹੀਂ ਤਾਂ ਮੇਰਾ ਵਿਆਹ ਹੋਰ ਥਾਂ ਕਰਨ ਲੱਗੇ ਨੇ। ਕੁਝ ਕੁ ਦਿਨਾਂ ਨੂੰ ਰਾਜਾ ਸਿਸਪਾਲ ਲਾੜਾ ਬਣ ਕੇ ਜਨੇਤ ਸਮੇਤ ਆਪ ਹੀ ਗਿਆ। ਵਿਆਹ ਦਾ ਸਾਰਾ ਸਾਜੋ ਸਮਾਨ ਤਿਆਰ ਹੋ ਗਿਆ, ਪਰ ਰੁਕਮਣੀ ਅੰਦਰੋਂ ਬਹੁਤ ਘਬਰਾਈ ਜਾਵੇ। ਉਹਨਾਂ ਦੇ ਕੁਲ ਵਿੱਚ ਇੱਕ ਰਿਵਾਜ਼ ਹੈ, ਜੋ ਲਾਵਾਂ ਲੈਣ ਤੋਂ ਪਹਿਲਾਂ ਦੇਵੀ ਮੰਦਰ ਲਿਜਾ ਕੇ ਲੜਕੀ ਨੂੰ ਮੱਥਾ ਟਿਕਾਉਂਦੇ ਨੇ। ਜਿਸ ਵੇਲੇ ਰੁਕਮਣੀ ਨੂੰ ਦੇਵੀ ਮੰਦਰ ਮੱਥਾ ਟਿਕਾਉਣ ਲੈ ਕੇ ਗਏ ਅਤੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ, ਇੰਨੇ ਨੂੰ ਕ੍ਰਿਸ਼ਨ ਜੀ ਜਾ ਪਹੁੰਚੇ। ਰਾਹ ਵਿੱਚੋਂ ਸਭ ਵੇਖਦਿਆਂ ਵੇਖਦਿਆਂ ਰੁਕਮਣੀ ਨੂੰ ਲੈ ਕੇ ਆਪਣੇ ਘਰ ਆ ਗਏ। ਉਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀ ਜੀਵ ਲੜਕੀ ਹੈ, ਜੇ ਪ੍ਰੇਮ ਰੂਪੀ ਚਿੱਠੀ ਲਿਖ ਕੇ ਪਰਮੇਸ਼ਰ ਵੱਲ ਭੇਜੇ, ਪ੍ਰੇਮ ਦੀਆਂ ਬੇਨਤੀਆਂ ਸੁਨੇਹੇ ਭੇਜੇ, ਤਾਂ ਪਰਮੇਸ਼ਰ ਪਤੀ ਆਪ ਹੀ ਆ ਕੇ ਇਹਨੂੰ ਵਿਆਹ ਕੇ ਲੈ ਜਾਏਗਾ, ਨਹੀਂ ਤਾਂ ਮੌਤ ਰੂਪੀ ਲਾੜੇ ਨੇ ਇਹਨੂੰ ਵਿਆਹ ਕੇ ਲੈ ਜਾਣਾ। ਇਸ 'ਤੇ ਹੁਣ ਦ੍ਰਿਸ਼ਟਾਂਤ ਲਿਖਿਆ ਮਹਾਰਾਜ ਨੇ, ਤਾਂ ਇਹ ਸਾਖੀ ਸੁਣਾਉਣੀ ਪਈ ਆਪਾਂ ਨੂੰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਜਿਸ ਤਰ੍ਹਾਂ ਲੜਕੀ ਦੇ ਵਿਆਹ ਵਾਸਤੇ ਸੰਬਤ ਹੁੰਦਾ, ਬਰਸਾਂ ਅਨੁਸਾਰ ਸਾਹਾ ਲਿਖਿਆ ਜਾਂਦਾ ਕਿ ਫਲਾਣੇ ਮਹੀਨੇ ਫਲਾਣੇ ਦਿਨ ਵਿਆਹ ਹੋਵੇਗਾ। ਜਿਸ ਵੇਲੇ ਸਾਹਾ ਲਿਖ ਕੇ ਆਦਮੀ ਘਰ ਜਾਂਦੇ ਨੇ ਤਾਂ ਸੁਹਾਗਣ ਔਰਤਾਂ ਮਿਲ ਕੇ ਘਰ ਦੀ ਲੱਲੀਜ ਉੱਤੇ ਫਿਰ ਤੇਲ ਪਾਉਂਦੀਆਂ, ਤੇਲ ਚੋਂਦੀਆਂ ਨੇ। ਦੇਹੋ ਸੱਜਣ ਆਸੀਸਣੀਆਂ ਜਾਂ ਹੋਵੇ ਸਾਹਿਬ ਸਿਉਂ ਮੇਲ। ਫਿਰ ਉਹ ਲੜਕੀ ਨਾਲ ਦੀਆਂ ਪਿਆਰ ਵਾਲੀਆਂ ਸਖੀਆਂ ਆਖਦੀਆਂ, ਹੇ ਸੱਜਣੀਓ ਤੁਸੀਂ ਮੈਨੂੰ ਅਸੀਸਾਂ ਦਿਓ। ਤੋ ਇਸ ਤਰ੍ਹਾਂ ਕਹਿੰਦੇ ਨੇ ਮੈਨੂੰ ਅਸੀਸਾਂ ਦਿਓ ਜਿਸ ਤਰ੍ਹਾਂ ਮੇਰਾ ਚੰਗੇ ਤਰੀਕੇ ਨਾਲ ਸਾਹਿਬ ਪਤੀ ਨਾਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਾਹੋਚਾ ਸਦੜੇ ਨਿਤ ਪਵਨ। ਫਿਰ ਹਰੇਕ ਘਰ ਵਿੱਚ ਇਹ ਗੱਲ ਪਹੁੰਚ ਜਾਂਦੀ ਹੈ ਕਿ ਫਲਾਣੇ ਆਦਮੀ ਦੀ ਲੜਕੀ ਦਾ ਵਿਆਹ ਹੈ। ਘਰਾਂ ਘਰਾਂ ਵਿੱਚ ਮੱਠੀਆਂ ਕੁੱਜੇ ਪਹੁੰਚ ਜਾਂਦੇ ਨੇ। ਹਰੇਕ ਘਰ ਵਿੱਚ ਇਹੋ ਗੱਲ ਹੁੰਦੀ ਹੈ ਕਿ ਵਿਆਹ ਵਾਲੇ ਘਰ ਪਹੁੰਚੀਏ, ਕਿਉਂਕਿ ਚਿੱਠੀਆਂ ਭੇਜ ਕੇ ਨੇਤਾ ਪ੍ਰਤੀ ਸੱਦੇ ਪੈ ਰਹੇ ਨੇ, ਕਾਰਡ ਆ ਰਹੇ ਨੇ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ। ਸੱਦਣ ਵਾਲਾ ਜੋ ਲੜਕਾ ਹੈ ਫਿਰ ਉਹਨੂੰ ਸਿਮਰੀਐ ਤੋਂ ਭਾਵ ਯਾਦ ਕਰਦਿਆਂ ਕਰਦਿਆਂ ਵਿਆਹ ਵਾਲਾ ਦਿਨ ਆ ਜਾਂਦਾ ਹੈ। ਇਹ ਸੀ ਇਹਦਾ ਆਮ ਦ੍ਰਿਸ਼ਟਾਂਤ। ਹੁਣ ਇਹਦਾ ਅੰਤਰੀ ਭਾਵ ਦੱਸਦੇ ਨੇ ਕੀ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਕਹਿੰਦੇ ਜੀਵ ਰੂਪ ਇਸਤਰੀ ਦਾ ਕਾਲ ਰੂਪ ਲਾੜੇ ਨਾਲ ਸੰਬਤ ਤੋਂ ਭਾਵ ਵਰਸਾਂ ਅਨੁਸਾਰ ਸਾਹਾ ਲਿਖਿਆ ਗਿਆ ਕਿ ਇੰਨੇ ਸਾਲ ਇੰਨੇ ਮਹੀਨੇ ਤੇ ਇੰਨੇ ਦਿਨ ਇਹਨੇ ਜਿਉਣਾ, ਫਿਰ ਅੰਤ ਨੂੰ ਕਾਲ ਨੇ ਮਾਰ ਕੇ ਲੈ ਜਾਣਾ। ਇਸ ਵਾਸਤੇ ਜੀਵ ਰੂਪ ਲੜਕੀ ਨੂੰ ਚਾਹੀਦਾ ਹੈ ਕਿ ਮਹਾਤਮਾ ਰੂਪ ਸਹੇਲੀਆਂ ਨਾਲ ਮਿਲ ਕੇ ਪ੍ਰੇਮ ਰੂਪੀ ਤੇਲ ਪਾਵੇ ਅਤੇ ਮਹਾਤਮਾ ਅੱਗੇ ਇਸ ਤਰ੍ਹਾਂ ਬੇਨਤੀਆਂ ਕਰੇ, ਦੇਹੋ ਸੱਜਣ ਆਸੀਸੜੀਆਂ ਜਾਂ ਹੋਵੇ ਸਾਹਿਬ ਸਿਉ ਮੇਲ। ਹੇ ਮਹਾਤਮਾ ਰੂਪ ਸਹੇਲੀਓ, ਤੁਸੀਂ ਮੈਨੂੰ ਅਜਿਹੀਆਂ ਅਸੀਸਾਂ ਦਿਓ ਜਿਸ ਕਰਕੇ ਮੇਰਾ ਜਿਹੜਾ ਸਾਹਿਬ ਹੈ ਧਰਮਰਾਜ ਨਾਲ ਸੁਖੀ ਸਾਂਦੀ ਮੇਲ ਹੋ ਜਾਵੇ। ਘਰ ਘਰ ਇਹੋ ਪਾਹੋਚਾ ਸਦੜੇ ਨਿਤ ਪਵਨ। ਜਿਸ ਵੇਲੇ ਕੋਈ ਮਰ ਜਾਂਦਾ ਤਾਂ ਹਰ ਘਰ ਵਿੱਚ ਇਹ ਗੱਲ ਪਹੁੰਚ ਜਾਂਦੀ ਕਿ ਫਲਾਣਾ ਮਰ ਗਿਆ। ਉੱਥੇ ਤੁਸੀਂ ਪਹੁੰਚੋ, ਨਿਤਾ ਪ੍ਰਤੀ ਨੈਣਾਂ ਤੇ ਨਾਈਆਂ ਤੇ ਸੰਤਾਂ ਵਿੱਚੋਂ ਕੁਟਵਾਲਾਂ ਦੇ ਸੱਦੇ ਪੈਂਦੇ ਨੇ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ। ਸੱਦਣ ਵਾਲਾ ਜੋ ਮੌਤ ਹੈ, ਕਾਲ ਹੈ, ਉਹਨੂੰ ਸਿਮਰਦਿਆਂ ਸਿਮਰਦਿਆਂ ਗੁਰੂ ਜੀ ਕਥਨ ਕਰਦੇ ਆ ਭਈ ਉਹ ਕਾਲ ਵਾਲੇ ਅਰਥਾਤ ਮੌਤ ਵਾਲੇ ਦਿਨ ਆ ਹੀ ਜਾਂਦੇ ਬੰਦੇ ਤੇ। ਜੀਵ ਰੂਪ ਲੜਕੀ ਦਾ ਪਰਮੇਸ਼ਰ ਪਤੀ ਨਾਲ ਵਿਆਹ ਕਿਸ ਯੁਗਤੀ ਨਾਲ ਹੁੰਦਾ ਇਹ ਵੀ ਇਸੇ ਚੰਤਰੀ ਭਾਵ ਚ ਦੇ ਦੇਣਗੇ। ਸੰਬਤ ਸਾਹਾ ਲਿਖਿਆ, ਕਹਿੰਦੇ ਧਾਰਮਿਕ ਗ੍ਰੰਥਾਂ ਵਿੱਚ ਇਹ ਲਿਖਿਆ ਹੋਇਆ ਕਿ ਸਾਹਾ ਜੋ ਪਾਤਸ਼ਾਹ ਪਰਮੇਸ਼ਰ ਨਾਲ ਵਿਆਹ ਉਹ ਸੰਬਤ ਬ੍ਰਹਮ ਗਿਆਨ ਕਰਕੇ ਹੁੰਦਾ। ਸੰਬਤ ਦਾ ਅਰਥ ਇੱਥੇ ਹੁਣ ਬ੍ਰਹਮ ਗਿਆਨ ਲੈਣਾ। ਕਹਿੰਦੇ ਫਿਰ ਪ੍ਰਸ਼ਨਕਰਤਾ ਨੇ ਕਿਹਾ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਸਤਿਗੁਰੂ ਉੱਤਰ ਦਿੰਦੇ ਨੇ ਮਿਲ ਕਰ ਪਾਵੋ ਤੇਲ। ਕਹਿੰਦੇ ਮਹਾਤਮਾ ਰੂਪ ਸਹੇਲੀਆਂ ਨਾਲ ਮਿਲ ਕੇ ਵੈਰਾਗ ਰੂਪੀ ਤੇਲ ਪਾਓ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ। ਦੇਹੋ ਸੱਜਣ ਆਸੀਸਣੀਆਂ ਜਾਂ ਹੋਵੇ ਸਾਹਿਬ ਸਿਉਂ ਮੇਲ। ਇਹ ਮਹਾਤਮਾ ਰੂਪ ਸੱਜਣੀਓ, ਮੈਨੂੰ ਇਸ ਤਰ੍ਹਾਂ ਦੀਆਂ ਅਸੀਸਾਂ ਦਿਓ ਜਿਸ ਕਰਕੇ ਮੇਰਾ ਅਕਾਲ ਪੁਰਖ ਨਾਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਾਹੋਚਾ ਸਦੜੇ ਨਿਤ ਪਵਨ। ਪੱਪੇ ਨੂੰ ਕੰਨਾ ਲੱਗਿਆ ਹੋਇਆ, ਇਸ ਕਰਕੇ ਪਾਹੁਚਾ ਪਾਠ ਕਰਨਾ। ਘਰ ਘਰ ਹਰੇਕ ਧਾਰਮਿਕ ਗ੍ਰੰਥ ਇਹ ਗੱਲ ਆਖਦਾ ਕਿ ਅਮੋਲਕ ਮਨੁੱਖਾ ਜਨਮ ਨੂੰ ਪਾ ਕੇ ਪਰਮੇਸ਼ਰ ਪਾਸ ਪਹੁੰਚੋ ਅਤੇ ਗੁਰਾਂ ਦੇ ਸੱਦੜੇ ਹੁੰਦੇ ਨੇ ਉਪਦੇਸ਼। ਗੁਰਾਂ ਦੇ ਉਪਦੇਸ਼ ਵੀ ਨਿਤਾ ਪ੍ਰਤੀ ਪੈ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਕਰਕੇ ਜ਼ਿੰਦਗੀ ਦਾ ਲਾਭ ਲੈ ਲਓ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ। ਫਿਰ ਇਸ ਤਰ੍ਹਾਂ ਜਿਹੜੇ ਸਾਰੇ ਗ੍ਰੰਥ ਨੇ ਧਾਰਮਿਕ, ਉਹਨਾਂ ਦੁਆਰੇ ਸੱਦਣ ਵਾਲਾ ਜੋ ਪਰਮੇਸ਼ਰ ਹੈ ਉਹਨੂੰ ਹਮੇਸ਼ਾ ਯਾਦ ਕਰੀਏ, ਤਾਂ ਹੀ ਉਹ ਗਿਆਨਵਾਨਾਂ ਵਾਲੇ ਦੇਹ ਦਿਨ ਆ ਕੇ ਪ੍ਰਾਪਤ ਹੋਣਗੇ ਸਾਨੂੰ। ਤਾਂ ਹੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਫਿਰ ਇਸ ਜੀਵ ਦੇ ਉੱਤੇ ਆ ਕਰਕੇ ਬਖਸ਼ਿਸ਼ ਹੁੰਦੀ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਜਾਤੀ ਬਦਲ ਗਈ ਗੌੜੀ ਦੀ, ਪਹਿਲਾਂ ਚੇਤੀ ਸੀ, ਫਿਰ ਗੌੜੀ ਚੇਤੀ, ਗੌੜੀ ਬੈਰਾਗਣ, ਹੁਣ ਗੌੜੀ ਗੁਆਰੇਰੀ। ਇੱਥੇ ਰਾਗ ਲਿਖਿਆ ਅੱਖਰ ਮਹਾਰਾਜ ਨੇ, ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ। ਪਹਿਲੇ ਪਾਤਸ਼ਾਹ ਦੇ ਸ਼ਬਦ ਇੱਥੇ ਆ ਕੇ ਸੰਪੂਰਨ ਹੋ ਗਏ ਨੇ ਔਰ ਮਹਾਰਾਜ ਨੇ ਕਿਰਪਾ ਕੀਤੀ, 20 ਸ਼ਬਦਾਂ ਦੇ ਰਾਹੀਂ ਆਪਾਂ ਨੂੰ ਬਖਸ਼ਿਸ਼ਾਂ ਪਹਿਲਾਂ ਕੀਤੀਆਂ। ਹੁਣ ਤੀਜੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਹੱਲਾ ਤੀਜਾ ਚੌਪਦੇ ਚਾਰ ਚਾਰ ਪੌੜੀਆਂ ਦੇ ਸ਼ਬਦ ਹੋਣਗੇ। ਪਹਿਲਾਂ ਵੀ ਚਾਰ ਵਾਲੇ ਆਏ ਨੇ ਕਿਉਂਕਿ ਪਹਿਲਾਂ ਚਾਰ ਚਾਰ ਪੌੜੀਆਂ ਵਾਲੇ ਸ਼ਬਦਾਂ ਦੀ ਤਰਤੀਬ ਹੈ, ਪਹਿਲੇ ਪਾਤਸ਼ਾਹ ਦੇ, ਤੀਜਿਆਂ ਦੇ, ਚੌਥਿਆਂ ਦੇ, ਪੰਜਵਿਆਂ ਦੇ ਆਉਣਗੇ। ਫਿਰ ਇਸ ਤਰ੍ਹਾਂ ਬਦਲਦੇ ਜਾਂਦੇ ਨੇ ਵਾਰ ਵਾਰ। ਪਹਿਲਾਂ ਚੌਪਦਿਆਂ ਦੇ ਸ਼ਬਦ ਜਿਹੜੇ ਸਾਰੇ ਸਰੂਪਾਂ ਦੇ ਆਉਣੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਸਤਿ ਚੇਤਨ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਾਪਤੀ, ਜਦੋਂ ਮਹਾਰਾਜ ਦੀ ਪ੍ਰਾਪਤੀ ਹੋਵੇ ਤਾਂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਸਤਿਗੁਰਾਂ ਦੀ ਕਿਰਪਾ ਨਾਲ। ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਗੁਰੂ ਦੇ ਮਿਲਿਆ ਹੀ ਹਰੀ ਨਾਲ ਮਿਲਾਪ ਹੁੰਦਾ। ਕਈ ਲੋਕ ਕਹਿੰਦੇ ਮੈਨੂੰ ਗੁਰੂ ਵਾਲਾ ਬਣਨ ਦੀ ਲੋੜ ਨਹੀਂ, ਮੈਂ ਵੈਸੇ ਹੀ ਵਾਹਿਗੁਰੂ ਵਾਹਿਗੁਰੂ ਕਰ ਲੂੰਗਾ, ਫਿਰ ਪਰਮੇਸ਼ੁਰ ਨਾਲ ਮਿਲਾਪ ਨਹੀਂ ਹੋਣਾ। ਪਰ ਜਿਸ ਨੂੰ ਪਰਮੇਸ਼ੁਰ ਆਪ ਗੁਰੂ ਨਾਲ ਮਿਲਾਉਂਦਾ, ਉਹੀ ਗੁਰੂ ਨਾਲ ਮਿਲਦਾ। ਇਹ ਵੀ ਨਾਲ ਗੱਲ ਹੈ। ਵਾਹਿਗੁਰੂ ਜੀ ਤੇ ਖੁਸ਼ ਹੁੰਦਾ, ਉਹਨੂੰ ਫਿਰ ਮਿਲਾਪ ਕਰਵਾਉਣ ਦਾ ਗੁਰੂ ਦਾ, ਤੇ ਗੁਰੂ ਜੀ ਸੰਗਤ ਚ ਬਿਠਾ ਕੇ ਉਪਦੇਸ਼ ਕਰਕੇ ਸਿੱਖ ਨੂੰ ਸਹੀ ਸੰਵਾਰ ਕੇ ਪਰਮੇਸ਼ੁਰ ਨਾਲ ਮਿਲਾਪ ਕਰਵਾ ਦਿੰਦੇ ਨੇ। ਮੇਰਾ ਪ੍ਰਭ ਸਭ ਬਿਦ ਆਪੇ ਜਾਣ, ਹੁਕਮੇ ਮੇਲੇ ਸ਼ਬਦ ਪਛਾਣ। ਮੇਰਾ ਵਾਹਿਗੁਰੂ ਪਰਮਾਤਮਾ ਸਾਰੀਆਂ ਵਿਧੀਆਂ ਆਪ ਹੀ ਜਾਣਦਾ। ਬਹੁਤ ਜ਼ਿਆਦਾ ਸਿਆਣਾ ਹੈ, ਕਿਤੇ ਥੋੜ੍ਹਾ ਸਿਆਣਾ ਨਹੀਂ ਉਹ। ਜਿੰਨਾ ਉਹ ਸਿਆਣਾ, ਉਹਦੇ ਬਰਾਬਰ ਤਾਂ ਆਪਾਂ ਹਨੇਰੇ ਵਾਂਗੂ ਹੈ, ਉਹ ਚਾਨਣ ਵਾਂਗੂ ਹੈ, ਇੰਨਾ ਜ਼ਿਆਦਾ ਸਿਆਣਾ ਉਹ। ਆਪਣੇ ਹੁਕਮ ਕਰਕੇ ਜਿਹਨੂੰ ਗੁਰੂ ਨਾਲ ਮਿਲਦਾ, ਉਹੀ ਗੁਰੂ ਦਾ ਉਪਦੇਸ਼ ਫਿਰ ਪਛਾਣਦਾ ਜਾ ਕੇ। ਜਿਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਦੀ ਇੱਛਾ ਹੈ, ਉਹ ਮਨ ਬਣਾ ਕੇ ਘਰੋਂ ਆਉਂਦਾ, ਮੈਂ ਸੁਣ ਕੇ ਆਉਣਾ ਅੱਜ ਵੀ ਪਰਮਾਤਮਾ ਕਿਵੇਂ ਮਿਲ ਸਕਦਾ। ਫਿਰ ਉਹਨੂੰ ਸਤਿਗੁਰੂ ਜੀ ਉਪਦੇਸ਼ ਕਰਕੇ ਪਰਮਾਤਮਾ ਦੇ ਮਿਲਾਪ ਦਾ ਉਪਦੇਸ਼ ਕਰ ਦਿੰਦੇ ਨੇ। ਸਤਿਗੁਰ ਕੈ ਭੈ ਭ੍ਰਮ ਭਉ ਜਾਏ, ਭੈ ਰਾਚੈ ਸੱਚ ਰੰਗ ਸਮਾਏ ਰਹਾਉ। ਸਤਿਗੁਰਾਂ ਦੇ ਭੈ ਹੁੰਦਾ ਡਰ ਵਿੱਚ ਰਹਿਣ ਕਰਕੇ ਭਰਮ ਅਤੇ ਜਮਾਂ ਦਾ ਡਰ ਮਿਟ ਜਾਂਦਾ। ਗੁਰਾਂ ਦੇ ਡਰ ਵਿੱਚ ਰਾਚਾ ਰਚਣ ਨਾਲ ਸੱਚੇ ਰੰਗ ਤੋਂ ਭਾਵ ਹੁੰਦਾ ਆਨੰਦ ਵਿੱਚ ਸਮਾ ਜਾਂਦਾ ਜੀਵ। ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਗੁਰੂ ਦੇ ਮਿਲਣ ਕਰਕੇ ਸੁਭਾਵਕ ਹੀ ਵਾਹਿਗੁਰੂ ਮਨ ਚ ਵਸ ਜਾਂਦਾ, ਗੁਰਾਂ ਦੇ ਕੋਲ ਬੈਠੇ ਹੋ, ਕਿਉਂ ਗੁਰੂ ਸਾਹਿਬ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਜਿਹੜੀਆਂ ਉਹ ਦਿਖਦੀਆਂ ਨਹੀਂ ਹਨ। ਮਹਾਰਾਜ ਵਿੱਚੋਂ ਪ੍ਰਕਾਸ਼ ਨਿਕਲਦਾ, ਉਹ ਸਾਰਿਆਂ ਤੇ ਪੈ ਜਾਂਦਾ ਆਪਣੇ ਤੇ। ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪਾਪ ਵਿਕਾਰ ਸਤਿਗੁਰੂ ਜੀ ਕੱਟੀ ਜਾਂਦੇ ਨੇ, ਪਰ ਉਹ ਹੌਲੀ ਹੌਲੀ ਮਨ ਹਲਕਾ ਜਿਹਾ ਹੁੰਦਾ ਜਾਂਦਾ, ਬੰਦਾ ਫਿਰ ਰੋਜ਼ ਆਉਣ ਲੱਗ ਜਾਂਦਾ। ਕਿਉਂਕਿ ਉਹਨੂੰ ਇੱਕ ਪ੍ਰਾਪਤੀ ਹੋਣ ਕਰਕੇ ਕਹਿੰਦਾ ਮੈਂ ਅੱਜ ਗੁਰੂ ਘਰ ਨਹੀਂ ਗਿਆ, ਅੱਜ ਸ਼ਾਂਤੀ ਜੀ ਨਹੀਂ ਆਈ ਮਨ ਨੂੰ। ਉਹ ਸ਼ਾਂਤੀ ਤਾਂ ਹੀ ਆਉਂਦੀ ਕਿਉਂਕਿ ਇੱਥੇ ਭਾਰ ਹਲਕਾ ਹੁੰਦਾ ਪਾਪਾਂ ਦਾ ਵਿਕਾਰਾਂ ਦਾ, ਇਸੇ ਕਰਕੇ ਕਹਿੰਦੇ ਉੱਥੇ ਜਾ ਕੇ ਸ਼ਾਂਤੀ ਆਈ ਹੈ। ਉਹ ਸ਼ਾਂਤੀ ਤਾਂ ਹੀ ਆਈ ਕਿ ਵਿਕਾਰ ਨਿਕਲ ਗਏ ਅੰਦਰੋਂ। ਕਹਿੰਦੇ ਮੇਰਾ ਵਾਹਿਗੁਰੂ ਸਾਰਿਆਂ ਤੋਂ ਭਾਰਾ ਭਾਵ ਵੱਡਾ, ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸ਼ਬਦ ਸਾਲਾ ਹੈ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸਣਹਾਰ। ਜਿਹਦੇ ਪਾਰ ਔਰ ਵਾਰ ਦਾ ਅੰਤ ਹੀ ਨਹੀਂ ਆਉਂਦਾ, ਜੋ ਉਸ ਨੂੰ ਗੁਰੂ ਦੇ ਉਪਦੇਸ਼ ਦੁਆਰਾ ਸਲਾਹੁੰਦਾ, ਮੇਰਾ ਬਖਸ਼ਣਹਾਰ ਵਾਹਿਗੁਰੂ ਨੂੰ ਬਖਸ਼ ਲੈਂਦਾ, ਇਸ ਤਰ੍ਹਾਂ ਬਖਸ਼ਦਾ ਪਰਮਾਤਮਾ। ਕਿਉਂਕਿ ਇਹੋ ਜਿਹਾ ਪਰਮਾਤਮਾ ਗੁਰੂ ਦੇ ਉਪਦੇਸ਼ ਦੁਆਰਾ ਆਪਾਂ ਸਲਾਹੁਣਾ, ਭਾਵ ਉਹਨੂੰ ਬਾਣੀ ਦੇ ਰਾਹੀਂ ਸਲਾਹੁਣਾ, ਤਾਂ ਉਹਨੇ ਬਖਸ਼ਣਾ ਆਪਾਂ ਨੂੰ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ। ਕਿਉਂਕਿ ਗੁਰਾਂ ਦੇ ਮਿਲਣ ਕਰਕੇ ਬੁੱਧੀ ਵਿੱਚ ਸਾਰੀ ਸ਼ੁਭ ਸਿੱਖਿਆ ਪ੍ਰਾਪਤ ਹੋ ਜਾਂਦੀ, ਮਤ ਵਿੱਚ ਰਤਨ ਜਵਾਹਰ ਮਾਣਕ ਆ ਜਾਂਦੇ ਨੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਦੇ ਮਿਲਣ ਕਰਕੇ ਮਨ ਬੁੱਧ ਚਿੱਤ ਹੰਕਾਰ ਰੂਪ ਚਾਰੇ ਅੰਤਕਰਨ ਸ਼ੁੱਧ ਹੋ ਜਾਂਦੇ ਨੇ, ਅਤੇ ਮਨ ਦੇ ਨਿਰਮਲ ਹੁੰਦੇ ਹੀ ਉਹ ਵਾਹਿਗੁਰੂ ਮਨ ਵਿੱਚ ਆ ਵੱਸਦਾ। ਵਸਣਾ ਕੀ ਆ, ਪ੍ਰਗਟ ਹੀ ਹੋਣਾ ਹੁੰਦਾ, ਬੈਠਾ ਤਾਂ ਪਹਿਲਾਂ ਹੀ ਅੰਦਰ ਹੈ, ਮੈਂ ਆਪਣੀ ਮਿਹਨਤ ਕਰਦਿਆਂ ਕਰਦਿਆਂ ਚਮਕ ਜਾਣਾ ਅੰਦਰੋਂ ਹੀ ਕੰਮ। ਸਾਚ ਵਸਿਆ ਸਾਚੀ ਸਬਕਾਰ, ਉੱਤਮ ਕਰਨੀ ਸ਼ਬਦ ਵਿਚਾਰ। ਹਿਰਦੇ ਵਿੱਚ ਸੱਚ ਦੇ ਵਸਦੀ ਸਾਰੀ ਕਾਰ ਸੱਚੀ ਹੋ ਜਾਂਦੀ। ਬਸ ਆਹੀ ਗੱਲ ਕਰਨੀ ਆਪਾਂ, ਹਿਰਦੇ ਤੱਕ ਹੀ ਵਸਾਉਣਾ। ਇਹਦੇ ਲਈ ਇਹ ਮਿਹਨਤ ਜ਼ਿਆਦਾ ਕਰਨੀ ਪੈਣੀ, ਹਿਰਦੇ 'ਚ ਨਾਮ ਹੀ ਨਹੀਂ ਵੱਸਦਾ। ਜਿੱਦਣ ਨਾਮ ਵੱਸ ਗਿਆ, ਉੱਦਣ ਸਾਰਾ ਕੁਛ ਹੀ ਠੀਕ ਹੋ ਜਾਣਾ, ਸਭ ਕੁਛ ਸੱਚਾ ਹੋ ਜਾਣਾ। ਗੁਰੂ ਉਪਦੇਸ਼ ਦੀ ਵਿਚਾਰ ਹੀ ਸਭ ਤੋਂ ਉੱਤਮ ਕਰਨੀ ਹੈ। ਵਾਰ ਵਾਰ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਉਪਦੇਸ਼ ਦੇ ਵਿਚਾਰਨ ਅਤੇ ਭਗਤੀ ਰੂਪ ਉੱਤਮ ਕਰਨੀ ਪ੍ਰਾਪਤੀ ਹੁੰਦੀ। ਗੁਰੂ ਦੇ ਸ਼ਬਦ ਦੀ ਵਿਚਾਰ ਹੀ ਅਸਲ ਵਿੱਚ ਭਗਤੀ ਆ। ਅਸਲ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੀ ਜਾਣੀ ਆ ਨਾ, ਇਹਦੇ ਨਾਲੋਂ ਵੱਡੀ ਭਗਤੀ ਮਹਾਰਾਜ ਕਹਿੰਦੇ ਹੋਰ ਕੋਈ ਨਹੀਂ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ। ਗੁਰ ਪ੍ਰਸੰਨਤਾ ਤੇ ਸੇਵਾ ਕੀਤੀ ਹੋਈ ਸਫਲ ਹੁੰਦੀ ਹੈ। ਜਿਹੜੀ ਮਾੜੀ ਜਿਹੀ ਸੇਵਾ ਕਈ ਵਾਰ ਕਰਦੇ, ਕਈ ਵਾਰ ਬਹੁਤ ਕਰੀ ਜਾਂਦਾ, ਗੱਲ ਨਹੀਂ ਬਣੀ, ਕਈ ਵਾਰ ਥੋੜ੍ਹੀ ਜਿਹੀ ਕੀਤੀ ਆ, ਮਹਾਰਾਜ ਖੁਸ਼ ਹੋ ਗਏ। ਪਤਾ ਨਹੀਂ ਕਿਹੜੇ ਵੇਲੇ ਖੁਸ਼ ਹੋ ਜਾਂਦੇ ਸੱਚੇ ਪਾਤਸ਼ਾਹ, ਕਹਿੰਦੇ ਬਸ ਉਹ ਸੇਵਾ ਸਫਲ ਹੀ ਹੈ। ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਮਲ ਭੰਨੇ। ਪਰ ਗੁਰਾਂ ਦੁਆਰਾ ਕੋਈ ਬਿਰਲਾ ਹੀ ਨਾਮ ਨੂੰ ਪਛਾਣਦਾ, ਜੇ ਨਾਮ ਦੀ ਪਛਾਣ ਹੋ ਜੇ ਕੰਮ ਖਤਮ। ਆਪਾਂ ਨੂੰ ਪਛਾਣ ਹੁਣ ਕਦੀ ਮਾਇਆ ਦੀ ਬੜੀ ਪਛਾਣ ਹੈ, ਇਹ ਇੱਕ ਦਾ ਹੈ, ਪੰਜਾਹ ਦਾ ਹੈ, ਸੌ ਦਾ ਹੈ, ਇਹ ਲੱਖ ਆ, ਇਹ ਹੀਰਾ, ਇਹ ਮੋਤੀ ਆ, ਇਹ ਆਹ ਚੀਜ਼ਾਂ ਮਹਿੰਗੀਆਂ ਚੀਜ਼ਾਂ ਦੀ ਪਛਾਣ, ਬੰਦੇ ਨੂੰ ਬੜੀ ਪਛਾਣ ਹੈ, ਇਹ ਕੀ ਕਰਨੀ ਪਛਾਣ। ਮਹਾਰਾਜ ਕਹਿੰਦੇ ਜੇ ਤੁਹਾਨੂੰ ਨਾਮ ਦੀ ਪਛਾਣ ਹੋ ਜੇ ਕਿ ਐਸੋ ਹੀਰਾ ਨਿਰਮਲ ਨਾਮ, ਜੇ ਨਾਮ ਦੀ ਕਿਤੇ ਪਛਾਣ ਹੋ ਜੇ ਫਿਰ ਹੋਰ ਲੋੜ ਨਹੀਂ ਰਹਿੰਦੀ, ਪਰ ਪਛਾਣ ਹੁੰਦੀ ਨਹੀਂ ਛੇਤੀ, ਕਿਉਂਕਿ ਜੌਹਰੀ ਤੋਂ ਬਿਨਾਂ ਹੀਰੇ ਦੀ ਪਛਾਣ ਨਹੀਂ ਹੁੰਦੀ। ਇਸੇ ਤਰ੍ਹਾਂ ਜੇ ਹੀਰਾ ਰਾਹ 'ਚ ਡਿੱਗਿਆ ਵੀ ਪਿਆ, ਆਪਾਂ ਸਮਝਦੇ ਕੰਚ ਜਿਹਾ ਟੁੱਟ ਕੇ ਡਿੱਗਿਆ ਪਿਆ, ਆਪਾਂ ਚੱਕਣਾ ਹੀ ਨਹੀਂ ਉਹ, ਜੇ ਕੋਈ ਜੌਹਰੀ ਹੋਵੇ ਉਹ ਇੱਕਦਮ ਚੱਕ ਲੈਂਦਾ, ਉਹ ਤਾਂ ਹੀਰਾ ਡਿੱਗਿਆ ਹੋਇਆ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਰੂਪ ਨਾਮ ਦੀ ਪਛਾਣ ਨਹੀਂ ਹੈ ਤੁਹਾਨੂੰ, ਜੇ ਗੁਰੂ ਦੁਆਰਾ ਪਛਾਣ ਹੋਈ ਤੁਸੀਂ ਫਿਰ ਛੱਡਣਾ ਹੀ ਨਹੀਂ। ਜੀਵੈ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲੱਗੈ ਪਿਆਰ। ਸਾਰਿਆਂ ਨੂੰ ਖਾਣ ਪਾਣ ਦੇਣ ਵਾਲਾ ਦਾਤਾ ਪਰਮੇਸ਼ਰ ਸਦਾ ਹੀ ਜਿਉਂਦਾ ਹੈ। ਮਹਾਰਾਜ ਕਥਨ ਕਰਦੇ ਨੇ ਕਿ ਉਹਦੀ ਕਿਰਪਾ ਹੋਣ ਕਰਕੇ ਹਰੀ ਨਾਮ ਜਪਣ ਵਿੱਚ ਪਿਆਰ ਲੱਗਦਾ ਅਸਲ ਵਿੱਚ, ਨਹੀਂ ਤਾਂ ਨਾਮ ਜਪਣ ਨੂੰ ਜੀ ਹੀ ਨਹੀਂ ਕਰਦਾ, ਡੱਡੀ ਰੂਹ ਨਹੀਂ ਕਰਦੀ। ਬੰਦਾ ਕਹਿੰਦਾ ਮੇਰੀ ਤਾਂ ਵਾਹਿਗੁਰੂ ਕਹਿਣ ਨੂੰ, ਮੇਰਾ ਜੀ ਨਹੀਂ ਕਰਦਾ ਮੈਂ ਜਪ ਜੀ ਸਾਹਿਬ ਦਾ ਪਾਠ ਕਰਾਂ, ਮੇਰਾ ਨਹੀਂ ਮਨ ਕਰਦਾ। ਅਤੇ ਜੇ ਗਾਣੇ ਲਾ ਦਿਓ, ਟੀਵੀ ਲਾ ਦਿਓ, ਜਦ ਹੀ ਖੁਸ਼ ਹੋ ਜਾਂਦਾ, ਨੱਚਣ ਲੱਗ ਜਾਂਦਾ ਨਾਲ ਹੀ, ਉੱਧਰ ਨੂੰ ਜਾਂਦਾ, ਇਹਦਾ ਮਤਲਬ ਤੇਰਾ ਪਿਆਰ ਨਹੀਂ ਲੱਗਿਆ। ਜਾਂ ਫਿਰ ਗੁਰੂ ਸਾਹਿਬ ਅੱਗੇ ਬੇਨਤੀ ਕਰ ਕਿ ਮਹਾਰਾਜ ਪੁੱਠੀਆਂ ਗਲਤ ਗੱਲਾਂ 'ਚ ਮੇਰਾ ਪਿਆਰ ਲੱਗਦਾ, ਉੱਧਰ ਨੂੰ ਮਨ ਬੜਾ ਕਰਦਾ, ਚੰਗੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ, ਜਿਵੇਂ ਬਿੱਛੂ ਲੜ ਜਾਂਦਾ। ਸਤਿਗੁਰੂ ਨੇ ਬਾਣੀ 'ਚ ਕਿਹਾ ਨਾਮ ਸੁਣਤ ਜਨ ਬਿੱਛੂ ਡਸਾਨਾ, ਕਹਿੰਦੇ ਕਈ ਬੰਦਿਆਂ ਤਾਂ ਬਿੱਛੂ ਲੜ ਜਾਂਦਾ ਜੇ ਕਹਿੰਦੇ ਨਾਮ ਦੀ ਗੱਲ ਕਰਦੀ, ਕਹਿੰਦੇ ਇੰਨੇ ਔਖੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਗੁਰਾਂ ਨੇ ਪਿਆਰ ਲਾਇਆ ਹੀ ਨਹੀਂ ਨਾਮ ਨਾਲ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਆਪਾਂ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਨੂੰ ਨਾਮ ਦਾ ਪਿਆਰ ਬਖਸ਼ੋ, ਤੁਸੀਂ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਸਾਨੂੰ ਤਾਂ ਹੋਰ ਹੀ ਪਾਸੇ ਹੀ ਪਿਆਰ ਲੱਗੇ ਪਏ ਨੇ, ਉਹ ਜਿਹੜੇ ਸਾਡੇ ਪਿਆਰ ਨੇ ਉਹ ਸਾਨੂੰ ਡੋਬ ਦੇਣਗੇ। ਸਾਨੂੰ ਡੁੱਬਣ ਵਾਲਾ ਪਿਆਰ ਨਹੀਂ ਚਾਹੀਦਾ, ਸਾਨੂੰ ਤਾਂ ਤੇਰਾ ਪ੍ਰੇਮ ਚਾਹੀਦਾ ਜਿਹਨਾਂ ਅਸੀਂ ਤਰ ਜਾਈਏ ਸੰਸਾਰ ਸਾਗਰ ਤੋਂ।